ਗਾਵੇ ਕੋਨੂੰ ਪੌਣ ਪਾਣੀ ਬੈ ਸੰਤਰ ਪਾਣੀ ਪੌਣ ਕਾਰੀਏ ਤੇਰੀ ਹੋਂਦ ਨੂੰ ਜਿਤਾਰੀਏ। ਵਾਹਿਗੁਰੂ ਦੀ ਹੋਂਦ ਨੂੰ ਜਿਤਾਉਣਾ ਇਹ ਕੀਰਤਨ ਕਰਨਾ ਹੈ। ਵਾਹਿਗੁਰੂ ਦੇ ਕਰਤੱਵ ਦਿਖਾਉਣੇ ਇਹ ਕੀਰਤਨ ਕਰਨਾ ਹੈ। ਦਿਖਾ ਰਹੀਏ ਪੌਣ ਪਾਣੀ ਮੈਂ ਸੰਤਰ, ਇਸ ਤਰ੍ਹਾਂ ਅੱਗ ਜਿਹੜੀ ਹੈ ਉਹ ਵੀ ਕੀਰਤਨ ਕਰ ਰਹੀ ਹੈ, ਵਾਹਿਗੁਰੂ ਹੋਂਦ ਜਿਤਾ ਰਹੀ ਹੈ। ਅੱਗ ਜਿਹੜੇ ਕੰਮ ਕਰਦੀ ਹੈ, ਵੇਖੋ ਅੱਗ ਹੀ ਹੈ ਜਿਹੜੀ ਕਿ ਸਾਡੇ ਪੇਟ ਦੇ ਅੰਦਰ ਖੁਰਾਕ ਨੂੰ ਹਜ਼ਮ ਕਰਦੀ ਹੈ। ਜਠਰਾਗਨੀ ਹੈ, ਅੱਗ ਹੀ ਹੈ ਜਿਹੜੀ ਭੋਜਨ ਤਿਆਰ ਕਰਦੀ ਹੈ। ਅੱਗ ਨਾ ਭੋਜਨ ਕੋ ਤਿਆਰ ਹੀ ਨਾ ਹੋਵੇ। ਅੱਗ ਹੀ ਹੈ ਜਿਹੜੀ ਕਿ ਸੁੰਦਰ ਸੁੰਦਰ ਭੋਜਨ ਤਿਆਰ ਕਰਦੀ ਹੈ। ਹੋਰ ਬੜੇ ਕੰਮ ਕਰਦੀ ਅੱਗ, ਕਿਤਨੇ ਕੰਮ ਕਰਦੀ ਹੈ ਵੇਖੋ। ਅੱਗ ਬਿਲਡਿੰਗਾਂ ਹੁੰਦੀਆਂ ਨੇ, ਬੜੇ ਬੜੇ ਪੁਲ ਬਣਦੇ ਨੇ, ਜਹਾਜ਼ ਬਣਦੇ ਨੇ, ਸਭ ਅੱਗ ਹੀ ਕਰਦੀ ਹੈ। ਅੱਗ ਹੀ ਬਣਾਉਂਦੀ ਹੈ, ਅੱਗ ਤੋਂ ਸਭ ਕੁਝ ਬਣਦਾ ਹੈ, ਬੜਾ ਕੰਮ ਕਰਦੀ ਅੱਗ। ਤੋਂ ਇਹ ਦਸੰਤਰ ਹੈ, ਇਹ ਵੀ ਇਹਨਾਂ ਤਿੰਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਕੁਦਰਤ ਦੇ ਗਹਿਣੇ ਮੰਨਿਆ। ਗਹਿਣੇ ਪੌਣ ਪਾਣੀ ਬੈ ਸੰਤਰ, ਗਹਿਣੇ ਜਿਵੇਂ ਗਹਿਣਾ ਪਾ ਕੇ ਮਤਲਬ ਸੋਹਣਾ ਲੱਗਦਾ ਹੈ, ਇਸੇ ਤਰ੍ਹਾਂ ਇਹ ਕੁਦਰਤ ਦੇ ਗਹਿਣੇ ਨੇ ਉਦੋਂ ਸੋਹਣੀ ਲੱਗਦੀ ਹੈ ਪੌਣ ਪਾਣੀ ਬਸੰਤਰ ਦੇ ਨਾਲ। ਗਾਵੇ ਰਾਜਾ ਧਰਮ ਦੁਆਰੇ, ਜਿਹੜਾ ਧਰਮ ਰਾਜਾ ਹੈ ਤੇਰੇ ਦਰ ਤੇ ਖੜਾ ਹੋ ਕਰਕੇ ਗਾ ਰਿਹਾ, ਕੀਰਤਨ ਕਰ ਰਿਹਾ, ਤੇਰੀ ਹੋਂਦ ਨੂੰ ਜਿਤਾ ਰਿਹਾ ਹੈ। ਤੇ ਕੀ ਕਰਦਾ ਹੈ? ਗਾਵੇ ਚਿੱਤ ਗੁਪਤ ਲਿਖ ਜਾਣਨ, ਜਿਹੜੇ ਚਿੱਤਰ ਤੇ ਗੁਪਤ ਗੁਪਤੀ ਤੌਰ ਤੇ ਚਿੱਤਰ ਕਰਨ ਵਾਲੇ ਆ ਜਿਹੜੇ CID ਵਾਲੇ ਆਉਂਦੇ ਨੇ। ਹਰ ਬੰਦੇ ਦੇ ਨਾਲ CID ਬੈਠੀ ਹੋਈ ਹੈ, ਰੱਬ ਦੀ ਸਰਕਾਰ ਬਿਠਾਉਂਦੀ ਹੈ, ਰੱਬ ਨੇ ਬਿਠਾਈ ਹੋਈ ਹੈ CID। ਚਿੱਤਰੀ ਗੁਪਤੀ ਤੌਰ ਤੇ ਹਰ ਚੀਜ਼ ਚਿੱਤਰ ਕੀਤੀ ਜਾਂਦੀ ਹੈ ਰੱਬ ਬੰਦੇ ਦੇ, ਜਿਹਦੇ ਕਰਮ ਹੋਣ ਵਾਲੇ ਸਭ ਲਿਖੇ ਜਾਂਦੇ ਨੇ, ਇਹਨੂੰ ਚਿੱਤਰ ਗੁਪਤ ਆਖਦੇ ਨੇ। ਗੁਪਤੀ ਤੌਰ ਤੇ ਲਿਖਣ ਵਾਲੇ CBI ਨੇ ਇਹਨਾਂ ਕੋਲ ਵਕਤ ਪਾ ਦਿੱਤਾ ਸਾਰੇ ਮਨਿਸਟਰ ਨੂੰ, ਇਹ ਸਾਰੇ ਚਿੱਤਰ ਗੁਪਤ ਹੀ ਹਨ। ਗੁਪਤੀ ਤੌਰ ਦੇ ਚਿੱਤਰ ਕਰਨ ਵਾਲੇ, ਲੋਕ ਲਿਖਣ ਵਾਲੇ, ਬੰਦਾ ਕਿਹੜੇ ਕਿਹੜੇ ਕੰਮ ਕਰਦਾ ਹੈ, ਕਿੱਥੇ ਕਿੱਥੇ ਜਾਂਦਾ ਹੈ, ਕੀ ਕੁਝ ਕਰਦਾ ਹੈ। ਤੋ ਗਾਂ ਇਹ ਵੀ ਗਾ ਰਹੇ ਨੇ ਗਾਣੇ, ਗਾਵੇ ਤੋਨੂੰ ਚਿੱਤ ਗੁਪਤ ਲਿਖ ਜਾਣਾ। ਚਿੱਤਰ ਵੀ ਗੁਪਤੀ ਲਿਖਣ ਵਾਲੇ ਤੈਨੂੰ ਦੇ ਜਾਣਦਾ, ਜੇ ਲਿਖ ਜਾਣਦੇ ਨੇ। ਲਿਖ ਲਿਖ ਧਰਮ ਵਿਚਾਰੇ, ਜਿਨ੍ਹਾਂ ਦੇ ਲਿਖਿਆ ਹੋਇਆਂ ਨੂੰ, ਚਿੱਤਰ ਗੁਪਤ ਲਿਖਿਆ ਨੂੰ ਧਰਮ ਰਾਜਾ ਪੜ੍ਹ ਕੇ ਸੁਣਾਉਂਦਾ ਹੈ ਰੱਬ ਨੂੰ, ਸਾਰੇ ਤੇਰੇ ਗੁਣ ਗਾ ਰਹੇ ਨੇ। ਗਾਵੇ ਈਸ਼ਰ ਬ੍ਰਹਮਾ ਦੇਵੀ, ਹੇ ਵਾਹਿਗੁਰੂ, ਜਿਹੜਾ ਈਸ਼ਰ ਹੈ, ਸ਼ਿਵ ਜੀ ਹੈ, ਵਿਸ਼ਨੂੰ ਹੈ, ਵਿਸ਼ਨੂੰ ਕਿਹਾ ਜਾਂਦਾ ਹੈ ਈਸ਼ਰ ਨੂੰ, ਵਿਸ਼ਨੂੰ ਜਿਹੜੇ ਤੇਰੇ ਗੁਣ ਗਾ ਰਹੇ, ਬ੍ਰਹਮਾ ਤੇਰੇ ਗੁਣ ਗਾ ਰਹੇ। ਗਾਵੇ ਈਸ਼ਰ ਬ੍ਰਹਮਾ ਅਤੇ ਦੇਵੀ, ਅਤੇ ਨਾਲ ਇਹਦੀਆਂ ਦੇਵੀਆਂ ਨੇ, ਲਕਸ਼ਮੀ ਹੈ, ਪਾਰਵਤੀ ਹੈ, ਸੁਰਸਤੀ ਹੈ, ਇਹ ਵੀ ਸਾਰੇ ਤੇਰੇ ਗੁਣ ਗਾ ਰਹੀਆਂ ਨੇ। ਸੋਹਣ ਸਦਾ ਸਵਾਏ, ਇਹ ਤੇਰੇ ਜੇ ਸਵਾਰੇ ਹੋਏ ਨੇ ਅਤੇ ਸ਼ੋਭਨੀਕ ਹੁੰਦੇ ਨੇ, ਅਤੇ ਬ੍ਰਹਮਾ ਵੀ ਅਤੇ ਵਿਸ਼ਨੂੰ ਵੀ ਅਤੇ ਦੇਵੀਆਂ ਵੀ ਸਭ ਤੇਰੇ ਗੁਣ ਗਾ ਰਹੀਆਂ, ਸਭ ਤੇਰਾ ਕੀਰਤਨ ਕਰ ਰਹੀਆਂ ਹਨ। ਨਾਵੇਂ ਇੰਦਰ ਦਰਸ਼ਨ ਬੈਠੇ, ਇੰਦਰ ਦੇਵਤਾ ਆਪਣੇ ਦਰਸ਼ਨ 'ਚ ਬੈਠ ਕਰਕੇ, ਦੇਵਤਿਆਂ 'ਚ ਬੈਠ ਕਰਕੇ ਤੇਰੇ ਗੁਣ ਗਾ ਰਿਹਾ ਹੈ, ਤੇਰੀ ਸੁਰਤਾਂ ਕਰ ਰਹੇ, ਤੇਰੇ ਗੁਣ ਗਾ ਰਿਹਾ ਹੈ, ਤੇਰਾ ਕੀਰਤਨ ਕਰ ਰਿਹਾ ਹੈ। ਗਾਵੇਂ ਸਿੱਧ ਸਮਾਧੀ ਅੰਦਰ, ਸਿੱਧ ਲੋਕ ਸਮਾਧੀਆਂ ਲਗਾ ਕਰਕੇ ਤੇਰੇ ਗੁਣ ਗਾ ਰਹੇ ਨੇ, ਕੀਰਤਨ ਕਰ ਰਹੇ ਨੇ। ਗਾਵਨ ਸਾਧ ਵਿਚਾਰੇ, ਤੇਰੇ ਸਾਧੂ ਲੋਕ ਨੇ ਵਿਚਾਰ ਦੁਆਰਾ ਤੇਰਾ ਕੀਰਤਨ ਕਰਦੇ ਹਨ, ਸਾਧੂ ਵਿਚਾਰ ਕਰਦੇ ਨੇ, ਇਹ ਵੀ ਤੇਰਾ ਕੀਰਤਨ ਹੈ। ਜਾਂ ਸਾਧੂ ਵਿਚਾਰੇ ਜਿਹੜੇ ਗਰੀਬ ਨੇ, ਇਹ ਵੀ ਤੇਰਾ ਕੀਰਤਨ ਕਰ ਰਹੇ ਹਨ। ਗਾਵਨ ਜਤੀ ਸਤੀ ਸੰਤੋਖੀ, ਜਤੀ ਲੋਕ, ਸਤੀ ਲੋਕ, ਸੰਤੋਖੀ ਲੋਕ, ਸਤੋਖ ਧਾਰਨ ਵਾਲੇ, ਚਤ ਧਾਰਨ ਵਾਲੇ, ਸਤ ਧਾਰਨ ਵਾਲੇ ਦਾਤੇ ਲੋਕ ਸਭ ਤੇਰਾ ਕੀਰਤਨ ਕਰ ਰਹੇ ਹਨ। ਗਾਵੇਂ ਵੀਰ ਕਰਾਰੇ, ਕਰਾਰੇ ਵੀਰ ਸੂਰਮ ਜਿਹੜੇ ਨੇ, ਲੜਾਈਆਂ ਕਰਨ ਵਾਲੇ ਯੋਧੇ, ਉਹ ਤੇਰਾ ਕੀਰਤਨ ਕਰ ਰਹੇ ਹਨ। ਭਾਵ ਤੇਰੀ ਹੋਂਦ ਨੂੰ ਜਿਤਾ ਰਹੇ ਹਨ, ਤੇਰੀ ਹੋਂਦ ਨੂੰ ਜਿਤਾ ਰਹੇ ਹਨ। ਗੁਰੂ ਅਰਜਨ ਸਾਹਿਬ ਜੀ ਨੇ ਇੱਕ ਯੋਧੇ ਦਾ, ਸੂਰਮ ਦਾ ਜ਼ਿਕਰ ਕੀਤਾ ਹੈ ਇੱਕ ਸ਼ਲੋਕ ਦੇ ਅੰਦਰ, ਅਸੀਂ ਰੋਜ਼ ਪੜ੍ਹਦੇ ਹਾਂ। ਸੁਖਮਨੀ ਸਾਹਿਬ, ਸੁਖੀ ਬਸੇ ਮਸਕੀਨੀਆਂ, ਆਪ ਨਿਵਾਰ ਤਲੇ, ਬੜੇ ਬੜੇ ਹੰਕਾਰੀਆ, ਨਾਨਕ ਗਰਭ ਗਲੇ। ਕਹਿੰਦੇ ਇੱਕ ਵਾਰੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਗਏ, ਇਹ ਗਰੀਬ ਸਿੱਖ ਨੇ ਗੁਰੂ ਅਰਜਨ ਸਾਹਿਬ ਨੂੰ ਲੰਗਰ ਆਖਿਆ। ਪਹਿਲੇ ਦਿਨ ਜਿਹੜੇ ਚਾਰ ਪੰਜ ਬੰਦੇ ਹੈ ਮੈਂ ਲੰਗਰ ਛਕਾ ਲਵਾਂਗਾ, ਤਾਂ ਜਦੋਂ ਪਤਾ ਲੱਗ ਗਿਆ ਵੀ ਇਹਦੇ ਘਰ ਲੰਗਰ ਹੈ ਤਾਂ ਬੰਦੇ ਬਹੁਤ ਕਸ਼ਟ ਹੋਏ। ਸੰਗਤ ਖੁਦ ਨਹੀਂ ਆ ਗਈ, ਉਹੀ ਆ ਕੇ ਪਤਾ ਲੱਗ ਗਿਆ ਵੀ ਗੁਰੂ ਜੀ ਆਏ ਨੇ, ਸੰਗਤ ਬਹੁਤ ਆ ਗਈ। ਐਸਾ ਹੁੰਦਾ ਹੈ। ਇੱਕ ਵਾਰੀ ਜਦੋਂ ਮੱਠੇ ਟਵਾਣੇ ਦਾ ਡੇਰਾ ਅੰਮ੍ਰਿਤਸਰ ਡੇਰਾ ਨਾ ਮੱਠੇ ਟਵਾਣਾ, ਇਹ ਬਣ ਰਿਹਾ ਸੀ, ਮੰਤਾਰਾ ਸੰਗਤ ਨਾਲ ਸਨ, ਮੈਂ ਵੀ ਨਾਲ ਸੀ, ਡੇਰਾ ਬਣ ਰਿਹਾ ਸੀ ਅੰਮ੍ਰਿਤਸਰ। ਇੱਕ ਪ੍ਰੇਮੀ ਨੇ ਨਾ, ਉਹ ਵੀ ਚਾਅ ਵਾਲਾ ਸੀ, ਅਤੇ ਉਸਨੇ ਲੰਗਰ ਬੰਦ ਸਾਹਿਬ ਨੂੰ ਕਿਹਾ ਵੀ ਮੇਰੇ ਘਰ ਕੱਲ੍ਹ ਮੇਰੇ ਘਰ ਲੰਗਰ ਛਕੋ। ਉਹਦਾ ਘਰ ਸੀ ਇਸ ਪਾਸੇ ਜਿੱਧਰ ਮਲਕਾ ਦਾ ਬੁੱਧ ਸੀ ਨਾ, ਇਸ ਪਾਸੇ ਪਿਛਲੇ ਪਾਸੇ ਘਰ। ਤੋ ਮਹੰਤ ਸਾਹਿਬ ਲੰਗਰ ਮੰਨ ਲਿਆ, ਹੰਜਵਾਰ ਸਿੰਘ ਜੀ ਨੇ, ਉਸ ਮਹੰਤ ਗੁਲਾਬ ਸਿੰਘ ਨਾਲ ਸਨ। ਉਸ ਪ੍ਰੇਮੀ ਨੇ ਚਾਵਲੇ ਨੇ ਭਾਈ ਮੋਹਕਮ ਸਿੰਘ ਨੂੰ ਪੁੱਛਿਆ ਵੀ ਕਿਤਨੇ ਕੁ ਬੰਦੇ ਹਨ, ਕਿੰਨੇ ਬੰਦਾ ਲੰਗਰ ਤਿਆਰ ਕਰਾਂ। ਭਾਈ ਮੋਹਕਮ ਸਿੰਘ ਨੇ ਕਹਿਤਾ ਵੱਧ ਤੋਂ ਵੱਧ 10 ਬੰਦੇ ਹੋਣਗੇ। ਉਹਨੇ ਜਾ ਕੇ ਤਿਆਰੀ ਕੀਤੀ 10 ਬੰਦਿਆਂ ਦੀ, ਅਤੇ ਆਇਆ ਮਹੰਤ ਸਿੰਘ ਨਾਲ, ਚਲੋ ਲੰਗਰ ਛਕੋ। ਮਹੰਤ ਸਿੰਘ ਚੱਲ ਪਿਆ ਪੈਦਲ, ਉਹ ਪੈਦਲ ਜਾਂਦਿਆਂ ਨੇ, ਫਿਰ ਆਪਣੇ ਤੂੰ ਪੈਦਲ ਚਲੇ, ਜਿਹੜਾ ਰਾਤ ਮਿਲੇ ਤੂੰ ਵੀ ਚੱਲ ਨਾਲ, ਤੂੰ ਵੀ ਨਾਲ ਚੱਲ, ਤੂੰ ਵੀ ਨਾਲ, ਤੂੰ ਵੀ ਨਾਲ ਚੱਲ। ਉਹਦੇ ਘਰ ਪਹੁੰਚਦਿਆਂ 100 ਬੰਦਾ ਹੋ ਗਿਆ। ਮੈਂ ਵੀ ਨਾਲ ਸਨ, ਜਾ ਕੇ ਬਹਿ ਗਏ, ਭਗਤ ਲਾਤੀ, ਸੁਰ ਪੜ੍ਹਨ ਲੱਗ ਪਏ। ਸੰਲਚਰ ਸਿੰਘ ਵੀ ਨਾਲ ਸਨ, ਤਾਂ ਸੁਰ ਪੜ੍ਹਦੇ ਰਹੇ। ਉਹ ਵਿਚਾਰ ਭਾਜਲ ਪੈ ਗਈ, ਹੱਥਾਂ ਪੈਰ ਦੇ ਪੈ ਗਈ, ਲੰਗਰ ਤਿਆਰ ਕੀਤਾ 10 ਬੰਦਿਆਂ ਦਾ, ਆ ਗਿਆ 100 ਬੰਦਾ, ਆਪਣੇ ਵੀ ਆਏ ਹੋਏ ਸਨ, 200 ਬੰਦਾ ਆ ਗਿਆ। ਵਿਚਾਰੇ ਪਰੇਸ਼ਾਨ, ਅੱਜ ਦੌੜ ਭੱਜ ਕਰਨ ਲੱਗੇ, ਕੀ ਕਰੀਏ, ਹੋਟਲ ਨੂੰ ਲਿਆ ਵੀਏ, ਕੀ ਕਰੀਏ। ਤੋ ਮਨ ਸਾਹਿਬ ਕਹਿਣ ਲੱਗੇ, ਲਿਆਓ ਸ਼੍ਰੀ, ਦੇਰ ਕਿਉਂ ਕਰ ਰਹੇ ਹੋ। ਸਦ ਮੋਹਕਮ ਸਿੰਘ ਕਹਿਣ ਲੱਗੇ, ਮਹਾਰਾਜ ਇਹਨਾਂ ਲੰਗਰ ਤਿਆਰ ਕੀਤੇ 10 ਬੰਦਿਆਂ ਦਾ, ਤੁਸੀਂ ਲਾ ਬਿਠਾਏ ਤੇ 100 ਬੰਦਾ, ਅਗਲੇ ਬਾਜਲ ਪੈ ਗਈ। ਅੱਛਾ, ਇਹ ਗੱਲ ਹੈ, ਚੜ ਜਿਆ ਉੱਠੇ ਮਨ ਸਾਹਿਬ, ਕਿੱਥੇ ਲੰਗਰ, ਕਿੱਥੇ ਲੰਗਰ, ਕਿੱਥੇ, ਉਹਨੇ ਚਲੇ ਗਏ। ਜੇ ਲੰਗਰ ਤਿਆਰ ਹੋ ਪਿਆ ਸੀ ਨਾ, ਉਹਨੇ ਜਾ ਕੇ ਆਪਣਾ ਉੱਤੇ ਪੜ੍ਹਨਾ ਪਾਤਾ ਖੱਦਰ ਦਾ, ਅਤੇ 5 ਪੌੜੀ ਦਾ ਪਾਠ ਕੀਤਾ, ਅਰਦਾਸ ਕੀਤੀ, ਗੱਜਾ ਵਰਤਾਓ, ਕੋਈ ਵਰਤ ਪਾਏਗਾ ਵਰਤਾਓ। ਲਓ ਜੀ 100 ਬੰਦਾ ਉਹ ਵੀ ਖਾ ਗਿਆ, 100 ਆਪਣੇ ਘਰ ਦਾ ਇਕੱਠਾ ਹੋਇਆ ਸੀ ਉਹ ਵੀ ਖਾ ਗਿਆ, ਲੰਗਰ ਜਿਉਂ ਤਾਂ ਕਿਉਂ ਪਿਆ, ਕੁੰਜੇ ਪਿਆ। ਗਾਵੇਂ ਜਤੀ ਸਤੀ ਸੰਤੋਖੀ, ਜਤੀ ਲੋਕ ਸਤੀ ਲੋਕ ਸੰਤੋਖੀ ਲੋਕ, ਗਾਵੇਂ ਵੀਰ ਕਰਾਰੇ ਕਰਾਰੇ ਸੁਰਮੇ ਹਨ, ਉਹ ਵੀ ਦਿਨ ਗਾਉਂਦੇ ਹਨ। ਕਾਮਲ ਪੰਡਤ ਪੜ੍ਹਨ ਰਖੀਸਰ, ਪੰਡਤ ਲੋਕ ਰਖੀਸਰ ਜੋ ਰਿਖਿਆਂ ਦੇ ਈਸ਼ਵਰ ਹਨ, ਜੁਗ ਜੁਗ ਵੇਦਾਂ ਨਾਲੇ, ਜੁਗਾਂ ਜੁਗਾਂ ਦੇ ਵੇਦਾਂ ਦੇ ਨਾਲ ਤੇਰੇ ਕੀਰਤਨ ਕਰ ਰਹੇ ਹਨ। ਗਾਵੇਂ ਮੋਹਣੀਆਂ ਮਨ ਮੋਹਨ, ਮਨ ਨੂੰ ਮੋਹਣ ਵਾਲੀਆਂ ਜਿਹੜੀ ਇਸਤਰੀ ਹਨ, ਉਹ ਵੀ ਤੇਰਾ ਕੀਰਤਨ ਕਰ ਰਹੀਆਂ ਹਨ। ਕਿਹੜੇ ਕਿਹੜੀਆਂ? ਸੁਰਗਾ ਮੱਛ ਪਿਆਲੇ, ਸੁਰਗ ਲੋਕ ਦੀਆਂ, ਮਾਸ ਲੋਕ ਦੀਆਂ ਅਤੇ ਪਤਾਲ ਲੋਕ ਦੀਆਂ, ਤਿੰਨਾਂ ਲੋਕਾਂ ਦੀਆਂ ਮਨ ਨੂੰ ਮੋਹ ਲੈਣ ਵਾਲੀਆਂ ਇਸਤਰੀਆਂ ਸਾਰੀਆਂ ਤੇਰਾ ਕੀਰਤਨ ਕਰ ਰਹੀਆਂ ਹਨ। ਗਾਮਨ ਰਤਨ ਉਪਾਏ ਤੇਰੇ ਅਸਲ ਤੀਰਥ ਨਾਲੇ, ਭਾਵੇਂ ਤੇਰੇ ਪੈਦਾ ਕੀਤੇ ਰਤਨ ਅਤੇ 68 ਤੀਰਥ, ਇਹ ਸਾਰੇ ਹੀ ਤੇਰਾ ਕੀਰਤਨ ਕਰ ਰਹੇ, ਤੇਰੀ ਹੋਂਦ ਜਣਾ ਰਹੇ ਨੇ। ਵਾਹਿਗੁਰੂ ਦੀ ਹੋਂਦ ਜਣਾਉਣੀ ਹੀ ਉਹਦਾ ਕੀਰਤਨ ਹੈ। ਗਾਵੇਂ ਯੋਧ ਮਹਾਂਬਲ ਸੂਰਾ, ਯੋਧੇ ਮਹਾਂਬਲੀ ਅਤੇ ਸੂਰਮੇ, ਤਿੰਨ ਸਟੇਜਾਂ ਹਨ, ਇੱਕ ਹਨ ਯੋਧੇ, ਇੱਕ ਹਨ ਮਹਾਂਬਲੀ, ਇੱਕ ਹਨ ਸੂਰਮੇ। ਯੋਧਾ ਉਹ ਹੈ ਜਿਹੜਾ ਇਕੱਲੇ ਨਾਲ ਇਕੱਲਾ ਲੜੇ, ਮਹਾਂਬਲੀ ਉਹ ਹੈ ਜਿਹੜਾ ਇਕੱਲਾ ਸੈਂਕੜੇ ਦੇ ਨਾਲ ਲੜੇ, ਸੂਰਮਾ ਉਹ ਹੈ ਜਿਹੜਾ ਇਕੱਲਾ ਲੱਖਾਂ ਦੇ ਨਾਲ ਲੜੇ। ਅਤੇ ਅਧਿਆਤਮਵਾਦ ਦੇ ਅੰਦਰ, ਰੂਹਾਨੀਅਤ ਦੇ ਅੰਦਰ, ਯੋਧਾ ਉਹ ਹੈ ਜਿਸ ਨੇ ਆਪਣੇ ਇੰਦਰੀਆਂ 'ਤੇ ਕੰਟਰੋਲ ਕੀਤਾ, ਅੱਖਾਂ ਨੂੰ ਬੁਰੀ ਨਜ਼ਰ ਤੋਂ ਰੋਕਿਆ, ਹੱਥਾਂ ਨੂੰ ਚੋਰੀ ਤੋਂ ਰੋਕਿਆ, ਪੈਰਾਂ ਨੂੰ ਮਾੜੇ ਪਾਸੇ ਜਾਣ ਤੋਂ ਰੋਕਿਆ, ਉਹ ਯੋਧ ਹੈ। ਜਿਸ ਨੇ ਇੰਦਰੀਆਂ 'ਤੇ ਕੰਟਰੋਲ ਕੀਤਾ ਉਹ ਯੋਧ ਹੈ, ਅਤੇ ਜਿਸ ਨੇ ਵਾਸ਼ਨਾਵਾਂ 'ਤੇ ਕੰਟਰੋਲ ਕੀਤਾ ਹੈ ਫੁਰਨਿਆਂ 'ਤੇ, ਉਹ ਹੈ ਮਹਾਂਬਲੀ। ਵਾਸ਼ਨੇ ਨਾ ਪੈਦਾ ਹੋਵੇ, ਫੁਰਨੇ ਨਾ ਪੈਦਾ ਹੋਵੇ, ਜਿਹਨੇ ਵਾਸ਼ਾ 'ਤੇ ਕੰਟਰੋਲ ਕੀਤਾ, ਫੁਰਨਿਆਂ 'ਤੇ ਕੰਟਰੋਲ ਕੀਤਾ ਹੈ, ਉਹ ਹੈ ਮਹਾਂਬਲੀ। ਅਤੇ ਜਿਸ ਨੇ ਮਨ 'ਤੇ ਕੰਟਰੋਲ ਕੀਤਾ ਉਹ ਸੂਰਮੈ, ਉਹ ਸੂਰਮੈ। ਮਨ ਜੀਤੇ ਜਗ ਜੀ, ਜਿਸ ਮਨ 'ਤੇ ਕੰਟਰੋਲ ਕਰ ਲਏ ਉਹ ਸੂਰਮੈ। ਗਾਮਨ ਤੁਦਨੂੰ ਜੋਧ ਮਹਾਂ ਬਲ ਸੂਰ, ਯੋਧੇ ਵੀ ਮਹਾਂਬਲੀ ਵੀ ਸੂਰਮੇ ਵੀ, ਸਾਹਿਤ ਨੂੰ ਗਾ ਰਹੇ ਹਨ। ਕਾਵੇਂ ਖਾਣੀ ਚਾਰੇ ਚਾਰ ਖਾਣੀਆਂ ਚੋਂ ਪੈਦਾ ਕੀਤੇ ਜੀਵ ਸਾਰੇ ਤੇਰੇ ਗੁਣ ਗਾ ਰਹੇ ਨੇ। ਚਾਰੇ ਖਾਣੇ ਕੀ ਹੁੰਦੇ ਨੇ? ਸਾਡੀ ਧਰਤੀ ਦੇ ਉੱਤੇ ਜੋ ਜੀਵਾਂ ਦੀ ਉਤਪੱਤੀ ਹੈ ਚਾਰ ਤਰੀਕੇ ਦੇ ਨਾਲ ਹੁੰਦੀ ਹੈ। ਅੰਡੇ ਤੋਂ ਪੈਦਾ ਹੋਣ ਵਾਲੇ ਜੀਵ, ਜੀਵ ਤੋਂ ਪੈਦਾ ਹੋਣ ਵਾਲੇ ਆ ਮਨੁੱਖ ਜਿਹੜੇ ਜੀਵ ਤੋਂ ਪੈਦਾ ਹੋਏ, ਸਾਰੇ ਪਸ਼ੂ ਜੀਵ ਤੋਂ ਪੈਦਾ ਹੁੰਦੇ ਨੇ, ਅੰਡੇ ਜੀਰਜ ਸਿਹਤ ਕਈ ਪਸੀਨੇ ਤੋਂ ਪੈਦਾ ਹੁੰਦੇ ਨੇ, ਜਿਵੇਂ ਜਿੱਥੇ ਮਕੌੜੇ ਛਕੌੜੇ ਹਨ ਇਹ ਚਿੜੀਆਂ ਸਭ ਪਸੀਨੇ ਤੋਂ ਪੈਦਾ ਹੁੰਦੀਆਂ ਨੇ, ਸਿਹਤ ਪਸੀਨੇ ਤੋਂ। ਅੰਡੇ ਜੀਰ ਸਿਹਤ ਉਦਭੁਜ ਜਿਹੜੇ ਬਨਸਪਤੀ ਹੈ ਇਹ ਸਭ ਉਦਭੁਜ ਧਰਤੀ ਤੋਂ ਪੈਦਾ ਹੁੰਦੀ ਹੈ। ਚਾਰ ਜੀਵਾਂ ਦੀ ਉਤਪੱਤੀ ਦੇ ਚਾਰ ਤਰੀਕੇ ਮੰਨੇ ਨੇ ਸ਼ਾਸਤਰਾਂ ਨੇ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾਤ ਦਿਲ, ਕੋਈ ਖਾਣੀਆਂ ਨੇ। ਇਸ ਧਰਤੀ 'ਤੇ ਚਾਰ ਖਾਣੀਆਂ ਹੋਣਗੀਆਂ, ਪਰ ਦੂਜੀਆਂ ਧਰਤੀਆਂ 'ਤੇ ਜੀਵਾਂ ਦੀ ਉਤਪੱਤੀ ਦੇ ਸਾਧਨ ਇਸ ਤਰ੍ਹਾਂ ਨਹੀਂ ਵੀ ਸਾਡੇ ਹਨ, ਹੁਣ ਤਰੀਕੇ ਵੱਖਰੇ ਨੇ, ਕੋਈ ਸ਼ਕਲਾਂ ਵੱਖਰੀਆਂ ਨੇ, ਉੱਥੇ ਉਤਪੱਤੀ ਸਾਧਨ ਹੀ ਵੱਖਰੇ ਵੱਖਰੇ ਨੇ, ਜੀਵ ਵੀ ਵੱਖਰੇ ਨੇ, ਪਛਾਣੇ ਨਹੀਂ ਜਾਂਦੇ। ਤਾਂ ਬੜੀ ਬੇਅੰਤ ਕੁਦਰਤ ਹੈ, ਕਹਿੰਦੇ ਨੇ ਕਿਹੜੀਆਂ ਖਾਣੀਆਂ ਨੇ, ਅਸੰਖਾ ਖਾਣੀਆਂ ਨੇ, ਚਾਰ ਖਾਣੀਆਂ ਨਹੀਂ ਹਨ। ਤਾਂ ਇਸ ਧਰਤੀ 'ਤੇ ਚਾਰ ਖਾਣੀਆਂ ਮੰਨੀਆਂ ਜਾਂਦੀਆਂ ਨੇ। ਉਜਗਰ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਕਿ ਚਾਰੇ ਖਾਣੀ ਸੇ ਕਾਮਨ ਦੁੱਧ ਮਹਾਂਬਲ ਸੂਰਾ, ਗਾਵੇਂ ਖਾਣੀ ਚਾਰੇ ਗਾਵੇਂ ਖੰਡ ਮੰਡਲ ਵਰ ਭੰਡਾ, ਖੰਡ ਅਤੇ ਮੰਡਲ ਅਤੇ ਵਰ ਭੰਡ, ਜਿਹੜਾ ਸਾਡਾ ਪੰਜਾਬ ਹੈ ਇਹ ਖੰਡ ਹੈ, ਜਿਹੜਾ ਸਾਰਾ ਏਸ਼ੀਆ ਹੋ ਗਿਆ ਇੱਕ ਮੰਡ ਹੈ ਮੰਡਲ ਹੈ, ਅਤੇ ਸਾਰਾ ਜਿਹੜਾ ਬ੍ਰਹਮੰਡ ਹੈ ਜਿਸ ਵਿੱਚ ਚੰਨ ਆ ਗਏ ਸੂਰਜ ਆ ਗਏ ਤਾਰੇ ਆ ਗਏ ਸਾਰਾ ਕੁਝ ਇਹ ਬ੍ਰਹਮੰਡ ਹੈ। ਜਾਂ ਸਭ ਲੋਕ ਸਾਰਾ ਜਿਹੜਾ ਇੰਡੀਆ ਹੈ ਇਹ ਖੰਡ ਹੈ, ਏਸ਼ੀਆ ਇੱਕ ਮੰਡਲ ਹੈ, ਅਤੇ ਬਾਕੀ ਸਾਰੇ ਵਰਲਡ ਜਿਤਨੇ ਤਾਰੇ ਨਜ਼ਰ ਆ ਰਹੇ ਨੇ ਸੂਰਜ ਹਨ ਚੰਨ ਹਨ ਇਹ ਸਾਰੇ ਇੱਕ ਬ੍ਰਹਮੰਡ ਦੇ ਵਿੱਚ ਹਨ। ਇਹੋ ਜਿਹੇ ਕਰੋੜਾਂ ਬ੍ਰਹਮੰਡ ਰਚੇ ਨੇ ਵਾਗਲੋ ਨੇ, ਇਹਨਾਂ ਸਾਰਿਆਂ ਖੰਡਾਂ ਮੰਡਲਾਂ ਅਤੇ ਬ੍ਰਹਮੰਡਾਂ ਵਿੱਚ ਰਹਿਣ ਵਾਲੇ ਜੀਵ ਇਹ ਵਾਗ ਸਾਰੇ ਤਰ੍ਹਾਂ ਕੀਰਤਨ ਕਰ ਰਹੇ ਨੇ, ਸਾਰੇ ਤਰੀ ਹੁਣ ਜਣਾ ਰਹੇ ਹਨ, ਖੰਡ ਮੰਡਲ ਬ੍ਰਹਮੰਡਾ ਪਰ ਭੰਡਾ ਕਰ ਕਰ ਰੱਖੇ ਧਾਰੇ, ਤੇਰੇ ਪੈਦਾ ਕੀਤੇ ਹੋਏ ਤੇਰੇ ਹੀ ਰੱਖੇ ਹੋਏ ਪਾਲੇ ਹੋਏ ਜਿਹਦੀ ਸਾਰ ਸਾਰਜ ਕਰ ਰਹੇ ਹੈ ਤੇਰੇ ਪੈਦਾ ਕੀਤੇ ਸਾਰੇ ਹੀ ਤੇਰੇ ਗੁਣ ਗਾ ਰਹੇ ਨੇ, ਤੇਰਾ ਕੀਰਤਨ ਕਰ ਰਹੇ ਹਨ। ਸਹੀ ਤੁਧ ਨੂੰ ਗਾਵਨ ਜੋ ਤੁਧ ਗਾਵਾਂ, ਗਾਵਣ ਨੂੰ ਸਾਰੇ ਗਾ ਰਹੇ ਨੇ, ਪਰ ਅਸਲ ਗਾਵਣ ਉਹਨਾਂ ਦਾ ਇਹ ਜਿਹੜੇ ਤੈਨੂੰ ਭਾ ਗਏ ਨੇ, ਜੇ ਤੈਨੂੰ ਚੰਗੇ ਲੱਗਦੇ ਨੇ, ਜਿਹੜੇ ਤੈਨੂੰ ਚੰਗੇ ਉਹ ਕਿਹੜੇ ਨੇ? ਹੱਥੇ ਤੇਰੇ ਭਗਤ ਰਸਾਲੇ, ਉਹ ਤੇਰੇ ਜਿਹੜੇ ਹੈ ਨਾ ਭਗਤ ਜਿਹੜੇ ਰੰਗ ਰੰਗੇ ਗਏ ਨੇ, ਅਸਲ ਗਾਵਣ ਤਾਂ ਉਹਨਾਂ ਦਾ ਹੈ, ਅਸਲ ਗਾਉਣ ਉਹਨਾਂ ਦਾ ਹੈ। ਆਪਣੇ ਸੇਵਾ ਪੰਥੀ ਇੱਕ ਮਹਾਂਪੁਰਖ ਹੋਏ ਨੇ ਟਿਕਾਣਾ ਬਈ ਰਾਮ ਕਿਸ਼ਨ ਸ਼ਾਹਪੁਰ, ਗੁਰੂ ਨਾਨਕ ਸਾਹਿਬ ਗੁਰਪੁਰਬ ਮਨਾ ਰਹੇ ਸਨ ਅਤੇ ਅੰਮ੍ਰਿਤਸਰ ਤੋਂ ਉਹਨਾਂ ਨੇ ਰਬਾਬੀ ਬੁਲਾਏ ਕੀਰਤਨ ਵਾਸਤੇ, ਉਸ ਵੇਲੇ ਮੁਸਲਮਾਨ ਰਬਾਬੀ ਹੁੰਦੇ ਸਨ, ਰਾਤ ਵੇਲੇ ਦੀਵਾਨ ਲੱਗਾ ਹੋਇਆ ਰਬਾਬੀ ਕੀਰਤਨ ਕਰ ਰਹੇ ਨੇ ਅਤੇ ਰਬਾਬੀਆਂ ਨੇ ਕੀਰਤਨ ਦੇ ਅੰਦਰ ਵਿਆਖਿਆ ਸ਼ੁਰੂ ਕੀਤੀ। ਉਸ ਰਿਵਾਜ ਸੀ ਵਿਆਖਿਆ ਦਾ ਆਮ ਕਰਦੇ ਸਨ ਬਾਈ ਸੁਧ ਸਿੰਘ, ਪ੍ਰਧਾਨ ਸਿੰਘ, ਬਾਈ ਵੀਰ ਸਿੰਘ ਜੀ, ਤੋ ਸਾਰੇ ਰਬਾਬੀ ਕਰਦੇ ਸਨ। ਤਾਂ ਰਬਾਬੀਆਂ ਨੇ ਇਹ ਕਥਾ ਛੇੜੀ ਕਿ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਿਤਾ ਨੇ 20 ਰੁਪਈਏ ਦਿੱਤੇ, ਖਰਾ ਸੌਦਾ ਕਰਕੇ ਲਿਆਓ, ਅਤੇ ਗੁਰੂ ਨਾਨਕ ਨੇ ਉਹ 20 ਰੁਪਈਏ ਰਾਹ 'ਚ ਸਾਧਨ ਗੋਲਟੀ ਖਵਾ ਦਿੱਤੀ। ਬਾਲੇ ਨੇ ਆ ਕੇ ਦੱਸਿਆ ਕਿ ਸਾਧਨ ਗੋਲਟੀਆਂ ਲੰਗਰ ਖਵਾ ਆਇਆ, ਤੋ ਮਹਿਤਾ ਕਾਲੂ ਬੜੇ ਗੁੱਸੇ 'ਚ ਆਏ, ਨਾ ਲੱਭਿਆ ਜੋ ਦਰਖਤਾਂ ਛਿਪਕੇ ਬੈਠੇ ਸਨ ਵਣਾਂ ਦੇ ਵਿੱਚ, ਅਤੇ ਲਿਖਿਆ ਹੈ ਉਹ ਬੋਲ ਰਹੇ ਸਨ, ਕਥਾ ਕਰ ਰਹੇ ਸਨ ਕਿ ਮਹਿਤਾ ਕਾਲੂ ਨੇ ਫੜ ਕੇ ਆਪਣੇ ਪੁੱਤਰ ਗੁਰੂ ਨਾਨਕ ਦੇ ਮੂੰਹ 'ਤੇ ਦੋ ਦਾ ਥੱਪੜ ਮਾਰਿਆ। ਦੂਏ ਗੱਲ ਆਖੀ ਨਾ, ਅਤੇ ਭਾਈ ਰਾਮ ਕ੍ਰਿਸ਼ਨ ਸਾਹਿਬ ਕਿਸੇ ਰੰਗ 'ਚ ਬੈਠੇ ਸਨ, ਅੱਖਾਂ ਨੂੰ ਮਿਟੀ ਹੋਈਆਂ ਸਨ, ਉੱਠ ਕੇ ਖੜ੍ਹੇ ਹੋ ਗਏ। ਉੱਥੇ ਕਿ ਲੱਕੜ ਦਾ ਥੰਬਾ ਸੀ ਜੋ ਹਾਲ ਕਮਰੇ ਦੇ ਵਿੱਚ, ਉਸ ਲੱਕੜ ਦੇ ਥੰਬੇ ਨੂੰ ਪਕੜ ਲਿਆ, ਜੱਫੀ ਪਾ ਲਈ, ਜ਼ੋਰ ਉਲਟੀ ਜਾਣ, ਬਾਬਾ ਕਾਲੂ ਨਾ ਮਾਰੇ ਨਾ ਮਾਰੇ ਨਾ ਮਾਰੇ, ਮੇਰੇ ਨਾਨਕ ਨੂੰ ਨਾ ਮਾਰੇ, ਇਹ ਮੇਰੇ ਕੋਲ ਪੈਸੇ ਲੈ ਲਏ, ਮੇਰੇ ਨਾਨਕ ਨੂੰ ਨਾ ਮਾਰੇ, ਰੋਈ ਜਾ ਰੋਈ ਜਾ, ਅੱਖਾਂ 'ਚ ਪਾਣੀ, ਰੋਈ ਜਾ। ਅੱਖਾਂ ਬੰਦ, ਨਾ ਮਾਰੀ ਨਾ ਮਾਰੀ, ਫਿਰ ਨਾਨਕ ਨੂੰ ਨਾ ਮਾਰੀ ਨਾ ਮਾਰੀ, ਰੱਬ ਦੇ ਵਾਸਤੇ ਹੀ ਨਾ ਮਾਰੀ, ਮੇਰੇ ਕੋਲ ਪੈਸੇ ਲੈ ਲੈ, ਨਾ ਮਾਰੀ ਨਾ ਮਾਰੀ। ਸਾਰੇ ਹੈਰਾਨ ਹੋ ਗਏ, ਸੰਤਨ ਕੀ ਹੋ ਗਏ, ਐਂ ਲੱਗੇ ਜੀ ਸਾਹਮਣੇ ਮੈਂ ਤੇ ਕੱਲ ਨੂੰ ਪਕੜੇ ਹੋਏ ਨੇ, ਰੋਕ ਰਹੇ ਨੇ। ਤੋ ਇਹ ਹੁੰਦਾ ਨਾ ਕਿਸੇ ਰੰਗ ਦਾ ਕੀਰਤਨ, ਸਹੀ ਤੁਧ ਨੂੰ ਗਾਵਨ ਜੋ ਤੁਧ, ਹਾਂ ਜੋ ਉਸਨੂੰ ਬਾਹ ਜਾ ਰਿਹਾ, ਰੰਗ ਚੰਗੇ ਲੱਗਦੇ ਹਨ। ਬਾਈ ਸਾਹਿਬ ਭਾਈ ਹੀਰਾ ਸਿੰਘ ਰਾਗੀ ਹੋਏ ਨੇ ਇੱਕ ਸਾਡੇ ਇਲਾਕੇ, ਹੀਰਾ ਸਿੰਘ ਬਾਗ ਸਿੰਘ, ਭਾਈ ਹੀਰਾ ਸਿੰਘ ਦਾ ਕੀਰਤਨ ਸੁਣਿਆ ਪੇਸ਼ਾਵਰ ਦੇ ਇੱਕ ਪੇਸ਼ਾਧਾਰੀ ਪ੍ਰੇਮੀ ਨੇ, ਬੜਾ ਆਨੰਦ ਆਇਆ। ਕਹਿੰਦੇ ਨੇ ਭਾਈ ਹੀਰਾ ਸਿੰਘ ਦਾ ਕੀਰਤਨ ਦਸ ਦਸ ਹਜ਼ਾਰ ਬੰਦੇ ਵਿੱਚ ਬਗੈਰ ਲਾਊਡ ਸਪੀਕਰ ਦੇ ਮੈਂ ਕੀਰਤਨ ਕਰਨਾ ਅਤੇ ਹਜ਼ਾਰਾਂ ਹੀ ਸਹਿਜਧਾਰੀਆਂ ਨੂੰ ਸਿੱਖ ਬਣਾ ਦੇਣਾ, ਇਹ ਤਰ੍ਹਾਂ ਅਸਰ ਸ੍ਰੀ ਦੱਖਣੀ ਦਿੰਦੇ, ਇੰਨੀ ਮਿਠਾਸ। ਭਾਈ ਹੀਰ ਸਿੰਘ ਦਾ ਜਨਮ ਹੀ ਹੋਇਆ ਹੈ ਭਾਈ ਰਾਮ ਕ੍ਰਿਸ਼ਨ ਸਾਹਿਬ ਜੀ ਦੇ ਭਜਣਾ ਸਦਕਾ। ਇੱਕ ਫਰੂਕਾ ਪਿੰਡ ਸੀ ਵਿਰਾਜ ਜਲਮ ਦੇ ਕਿਨਾਰੇ, ਉਸ ਪਿੰਡ ਵਿੱਚ ਭਾਈ ਰਾਮ ਕ੍ਰਿਸ਼ਨ ਗਏ ਸ਼ਾਹਪੁਰ ਤੋਂ, ਰਾਤ ਉੱਥੇ ਗੁਰਦੁਆਰੇ ਕੋਠੇ ਦੇ ਸੁੱਤੇ ਸਨ ਗਰਮੀਆਂ ਵਿੱਚ, ਅਤੇ ਥੋੜ੍ਹੀ ਦੂਰ ਉੱਥੇ ਪ੍ਰੋਗਰਾਮ ਚੱਲ ਰਿਹਾ ਸੀ, ਕਲਚਰਲ ਪ੍ਰੋਗਰਾਮ। ਇੱਕ ਬੰਦੇ ਨੇ ਨਾ ਉੱਥੇ ਸੁਰ ਕੱਢੀ, ਉਹਦੇ ਡੋਲੇ ਡੋਲੇ ਲਾਉਂਦਿਆਂ ਨੇ ਡੋਲਾ ਲਾਇਆ, ਉੱਚੀ ਆਵਾਜ਼ ਵਿੱਚ ਬੜੀ ਮਿੱਠੀ ਸੁਰ ਸੁਰੀਲੀ, ਅਤੇ ਭਾਈ ਰਾਮ ਕ੍ਰਿਸ਼ਨ ਨੇ ਸੁਣੀ ਅਤੇ ਕਹਿੰਦੇ ਨੇ ਇਹ ਕੌਣ ਹੈ ਜਿਹੜਾ ਡੋਹਾ ਲਾ ਰਿਹਾ ਹੈ, ਬੜੀ ਮਿੱਠੀ ਆਵਾਜ਼ ਹੈ, ਬੜੀ ਸੋਹਣੀ ਸੁਰ ਇਹਦੀ। ਲੋਕਾਂ ਨੇ ਦੱਸਿਆ ਜੀ ਇੱਕ ਭਾਗ ਸਿੰਘ ਹੈ, ਲੋਕ ਭਾਗੂ ਭਾਗੂ ਆਖਦੇ ਨੇ, ਉਹਨਾਂ ਮੁਸਲਮਾਨਾਂ ਨਾਲ ਰਲਿਆ ਰਹਿੰਦਾ, ਖਾਂਦਾ ਪੀਂਦਾ ਰਹਿੰਦਾ ਹੈ ਉਹ। ਅਤੇ ਸੰਤ ਕਹਿਣ ਲੱਗੇ ਇਸ ਕੋਲ ਕਿਹੜੀ ਵੱਡੀ ਦਾਤ ਹੈ, ਰੱਬ ਨੇ ਬੜੀ ਦਾਤ ਦਿੱਤੀ ਹੈ ਸੁਰ ਦੀ, ਜੇ ਇਹ ਕੀਰਤਨ ਕਰੇ ਕਿੰਨਾ ਚੰਗਾ ਲੱਗੇ। ਤਾਂ ਸਿੱਖ ਕਹਿੰਦੇ ਮੈਂ ਤਾਂ ਗੁਰਦੁਆਰੇ ਨਹੀਂ ਆਉਂਦਾ, ਕਿਸੇ ਕੀਰਤਨ ਕੀ ਕਰਨਾ ਹੈ, ਇਹ ਤਾਂ ਮੁਸਲਮਾਨ ਨਾਲ ਜੁੜਦਾ ਰਹਿੰਦਾ ਰਹਿੰਦੇ। ਕਹਿੰਦੇ ਸਵੇਰੇ ਬੁਲਾ ਲਿਆ ਉਸ ਨੂੰ, ਦੂਜੇ ਦਿਨ ਲੋਕਾਂ ਨੇ ਕਿਹਾ ਭਾਗ ਸਿੰਘ ਰਾਤ ਤੇਰੀ ਆਵਾਜ਼ ਸੁਣੀ, ਸੰਤਾਂ ਨੇ ਭਾਈ ਰਾਮ ਕ੍ਰਿਸ਼ਨ ਤੈਨੂੰ ਬੁਲਾਏ ਆ ਗਿਆ। ਅਤੇ ਕਹਿਣ ਲੱਗੇ ਭਾਈ ਭਾਗ ਸਿੰਘ ਤੈਨੂੰ ਨਾ ਰੱਬ ਨੇ ਬੜੀ ਵੱਡੀ ਦਾਤ ਦਿੱਤੀ ਹੈ, ਬਹੁਤ ਵੱਡੀ, ਜਿਹੜੀ ਤੇਰੀ ਸੁਰ ਹੈ, ਜਿਹੜੀ ਤੇਰੀ ਆਵਾਜ਼ ਹੈ, ਇਹ ਬੜੀ ਵੱਡੀ ਦਾਤ ਹੈ, ਇਹ ਰੱਬ ਕਿਸੇ ਕਿਸੇ ਨੂੰ ਦਿੰਦਾ ਹੈ। ਅਤੇ ਜੇ ਤੂੰ ਕੀਰਤਨ ਕਰੇ ਗੁਰੂ ਦਾ ਕਿ ਚੰਗਾ ਲੱਗੇ। ਕਹਿੰਦੇ ਜੀ ਮੈਨੂੰ ਤਾਂ ਬਾਣੀ ਆਉਂਦੀ ਨਹੀਂ, ਸੰਤ ਕਹਿੰਦੇ ਸਾਡੇ ਨਾਲ ਚੱਲ, ਅਸੀਂ ਤੇ ਬਾਣੀ ਯਾਦ ਕਰਾਵਾਂਗੇ। ਕਹਿੰਦੇ ਚਲੋ, ਅਵਾਰਾ ਸੀ ਨਾਲ ਚੱਲ ਗਿਆ। ਫਿਰ ਸ਼ਾਹਪੁਰ ਜਾ ਕੇ ਸੰਤਾਂ ਨੇ ਜੋ ਜਪ ਜੀ ਯਾਦ ਕਰਾਇਆ, ਆਸ਼ਾ ਜੀ ਬਾਹਰ ਯਾਦ ਕਰਾਏ, ਰੱਗ ਤਾਂ ਸੀ, ਸੁਰਤ ਸੀ, ਤਾਲ ਨਾ ਸੀ, ਕਿਦਨ ਸਿਖਾਇਆ, ਕਿਦਨ ਕਰਨ ਲੱਗ ਪਿਆ ਆਸ਼ਾ ਜੀ ਵਾਰ ਦਾ। ਕੁਛ ਸਮੇਂ ਤੋਂ ਬਾਅਦ ਫਿਰ ਭਾਈ ਰਾਮ ਕ੍ਰਿਸ਼ਨ ਆਏ, ਰੁਕੇ ਰੁਕੇ ਅਤੇ ਗੁਰਦੁਆਰੇ 'ਚ ਕੀਰਤਨ ਕੀਤਾ। ਇਸੇ ਭਾਈ ਭਾਗ ਸਿੰਘ ਨੇ ਸੰਗਤ ਬੜੀ ਖੁਸ਼ ਹੋਈ, ਤੇਰੀ ਮਾਤ ਬਦਲ ਕਿੰਨਾ ਬਦਲ ਗਏ, ਇਹ ਤਾਂ ਬੰਦਾ ਬਣ ਗਏ ਹੁਣ। ਅਤੇ ਲੋਕਾਂ ਨੇ ਕਿਹਾ ਮਹਾਰਾਜ ਇੱਥੇ ਇੰਨੀ ਕਿਰਪਾ ਕੀਤੀ ਨੇ, ਇਸ 'ਤੇ ਇੱਕ ਹੋਰ ਕਿਰਪਾ ਕਰ ਦਿਓ। ਕੀ ਜਾਣੇ ਮਹਾਰਾਜ, ਜਗ੍ਹਾ ਸੰਤਾਨ ਕੋਈ ਨਹੀਂ, ਪੁੱਤਰ ਹੀ ਦੇ ਦਿਓ। ਅਤੇ ਸੰਤ ਕਹਿਣ ਲਈ ਇਸਨੂੰ ਦੱਸੇ ਨਹੀਂ, ਅੱਜ ਤੱਕ ਗੱਲ ਹੀ ਨਹੀਂ ਕੀਤੀ ਮੇਰੇ ਪੁੱਤਰ ਕੋਈ ਨਹੀਂ, ਤਾਂ ਸੰਗਤ ਕਈ ਵਾਸਤੇ ਮਰ ਕਹਿੰਦੇ ਪਏ ਤੁਹਾਨੂੰ ਕਰੋ। ਤਾਂ ਸੰਤ ਆਪਣੀ ਮੌਜ ਵਿੱਚ ਆਏ ਅਤੇ ਕਹਿੰਦੇ ਨੇ ਇਹਨਾਂ ਕੀਰਤਨ ਦਾ ਧਨੀ ਹੈ, ਇਹਦੇ ਘਰ ਕੀਰਤਨ ਦਾ ਹੀਰਾ ਪੈਦਾ ਹੋਵੇਗਾ। ਇਹਦਾ ਨਾਂ ਹੀਰਾ ਸਿੰਘ ਰੱਖੀ, ਜਿਸ ਦਾ ਜਨਮ ਹੋਇਆ ਉਹ ਭਾਈ ਹੀਰਾ ਸਿੰਘ ਰਾਗੀ। ਇੱਕ ਵਾਰ ਅੰਮ੍ਰਿਤਸਰ ਕੀਰਤਨ ਕੀਤਾ, ਇੱਕ ਪੇਸ਼ਾਵਰ ਦੇ ਸਹਿਜਾਰੀ ਨੇ ਲਿਖਾਇਆ ਪ੍ਰੋਗਰਾਮ ਕਿ ਮੇਰੀ ਕੁੜੀ ਦਾ ਵਿਆਹ ਹੈ ਅਤੇ ਤੁਸੀਂ ਸਿਆ ਕੇ ਮੇਰੀ ਕੁੜੀ ਦਾ ਆਨੰਦ ਕਾਰਜ ਕਰਾਉਣਾ। ਲਿਖਿਆ ਨੋਟ ਕਰ ਲਿਆ, ਟਾਈਮ ਜਦੋਂ ਆਇਆ ਭਾਈ ਹੀਰਾ ਸਿੰਘ ਜੱਥਾ ਲੈ ਕੇ ਚਲੇ ਗਿਆ ਪੇਸ਼ਾਵਰ, ਕੱਲੀ ਚੜ੍ਹ ਕੇ ਅੱਗੋਂ ਆਇਆ, ਲੈ ਗਿਆ ਜਾ ਕੇ ਚਬਾਰੇ ਛਰਾਇਆ ਬਾਜ਼ਾਰ ਵਿੱਚ, ਦੋ ਦਿਨ ਸੇਵਾ ਕੀਤੀ, ਗੁਜ਼ਾਰੇ ਕੀਰਤਨ ਕੀਤਾ। ਤੀਸਰੇ ਦਿਨ ਉਹ ਗੁਰਮੁਖ ਪਿਆਰਾ ਸਹਿਜਧਾਰੀ ਕਮਰੇ 'ਚ ਆ ਕੇ ਨਾ ਭਾਈ ਹੀਰ ਸਿੰਘ ਅੱਗੇ ਨਮਸਕਾਰ ਕੀਤੇ, ਹੱਥ ਜੋੜ ਕੇ ਬਹਿ ਗਿਆ ਅਤੇ ਕਹਿੰਦੇ ਮਹਾਰਾਜ ਤੁਹਾਨੂੰ ਮੈਂ ਲਿਖਾ ਆਇਆ ਸਾਂ, ਅਤੇ ਬੜੀ ਕਿਰਪਾ ਕੀਤੀ ਹੈ, ਦਰਸ਼ਨ ਦਿੱਤੇ ਨੇ, ਸੰਗਤ ਨੂੰ ਬੜਾ ਲਾਭ ਹੋਇਆ ਹੈ, ਪਰ ਮੇਰੀ ਮੁਸ਼ਕਿਲ ਹੈ, ਮੈਂ ਬੜੇ ਫਸ ਗਿਆ ਹਾਂ। ਮੇਰੀ ਜਿਹੜੀ ਘਰ ਵਾਲੀ ਹੈ ਨਾ ਉਹ ਨਹੀਂ ਮੰਨਦੇ ਆਨੰਦ ਕਾਰਜ, ਉਹ ਆਦਿ ਕਿ ਦੂਜਾ ਵਿਆਹ ਕਰਾਉਣਾ, ਮਮਲਾ ਵਾਲਾ ਵਿਆਹ ਕਰਾਉਣਾ, ਕਿਉਂਕਿ ਉਹਦੇ ਪੇਕੇ ਸਹਿਜਧਾਰੀ ਹਨ ਅਤੇ ਮੁੰਡਾ ਵੀ ਸਹਿਜਧਾਰੀ ਹੈ, ਉਹ ਘਰ ਮੇਰੀ ਘਰ ਵਾਲੀ ਨਹੀਂ ਮੰਨਦੀ। ਇਸ ਲਈ ਮਹਾਰਾਜ ਤੁਸੀਂ ਹੁਣ ਆਪਣਾ ਖਰਚਾ ਹੀ ਲੈ ਲਓ, ਕਿਰਾਇਆ ਵੀ ਲੈ ਲਓ ਅਤੇ ਰਹਿਣੇ ਤੁਸੀਂ ਰਹੋ, ਅਤੇ ਆਨੰਦ ਕਾਰਜ ਦੀ ਗੱਲ ਤਾਂ ਇਸ ਤਰ੍ਹਾਂ ਉਹ ਨਹੀਂ ਹੋਵੇਗਾ। ਤਾਂ ਭਾਈ ਹੀਰਾ ਸਿੰਘ ਕਹਿ ਰਹੇ ਕੋਲ ਵਾਲੇ ਚਲੇ ਜਾਂਦੇ ਹਾਂ ਅਸੀਂ, ਸਾਨੂੰ ਕੋਈ ਫਰਕ ਨਹੀਂ ਹੈਗਾ, ਪਰ ਇਸ ਤਰ੍ਹਾਂ ਕਰ ਸਾਨੂੰ ਉਸ ਬਹਿਣ ਨਾਲ ਫਤਿਹ ਬੁਲਾ ਲੈਣ ਦੇ, ਅੱਜ ਹਾਂ ਫਤਿਹ ਬੁਲਾਈ ਜਾਵੀਏ। ਤਾਂ ਚਲੋ ਮਹਾਰਾਜ ਘਰ ਚਲੋ ਮਿਲੋ ਉਸਨੂੰ। ਘਰ ਚਲੇ ਗਏ, ਉਹ ਬੀਬੀ ਮਿਲੀ ਫਤਿਹ ਬੁਲਾਈ, ਤਾਂ ਉਹਨੂੰ ਕਹਿੰਦੇ ਨੇ ਭਾਈ ਹੀਰਾ ਸਿੰਘ ਜੀ ਬੀਬੀ ਨੂੰ ਕਿ ਬੀਬੀ ਤੇਰੀ ਕੁੜੀ ਦਾ ਵਿਆਹ ਹੈ। ਅੱਜ ਹਾਂ ਮਹਾਰਾਜ ਮੇਰੀ ਕੁੜੀ ਦਾ ਵਿਆਹ ਹੈ। ਅੱਛਾ, ਤੇਰੀ ਸੱਚੀ ਕੁੜੀ ਹੈ? ਹਾਂ ਸੱਚੀ ਕੁੜੀ ਮਹਾਰਾਜ, ਕੋਈ ਪਰਾਏ ਥੋੜ੍ਹੀ ਹੈ। ਅੱਛਾ, ਤੇਰੀ ਸੱਚੀ ਕੁੜੀ ਹੈ? ਹਾਂ ਮਹਾਰਾਜ ਸੱਚੀ ਕੁੜੀ ਹੈ। ਅੱਛਾ, ਤੇਰੀ ਸੱਚੀ ਕੁੜੀ ਹੋਵੇ ਤਾਂ ਮੈਂ ਸੁਣਿਆ ਕਿ ਗੁਰੂ ਨਾਨਕ ਤੇਰੇ ਘਰ ਆਉਂਦੇ ਹਨ ਤੇਰੀ ਕੁੜੀ ਦੇ ਵਿਆਹ 'ਤੇ, ਤੂੰ ਕਹਿੰਦੀ ਮੇਰੇ ਘਰ ਗੁਰੂ ਨਾਨਕ ਨਾ ਆਵੇ। ਨਾ ਮਹਾਰਾਜ, ਨਾ ਮੈਂ ਵੀ ਆ ਸਕਦੀ ਹਾਂ, ਗੁਰੂ ਨਾਨਕ ਮੇਰੇ ਘਰ ਕਿਉਂ ਨਾ ਆਵੇ, ਮੈਂ ਆ ਸਕਦੀ ਹਾਂ ਨਾਨਕ। ਤਾਂ ਹੀਰ ਸਿੰਘ ਕਹਿੰਦੇ ਚੰਗਾ ਕਰੇ, ਗੁਰੂ ਨਾਨਕ ਤੇਰੇ ਘਰ ਆ ਰਹੇ ਨੇ, ਜਾਣੇ ਤਿਆਰੀ ਕਰ, ਕੱਪੜੇ ਗੁੱਸਾ। ਉਹ ਲੱਗ ਪਈ ਤਿਆਰੀ ਨੂੰ। ਭਾਈ ਹੀਰਾ ਸਿੰਘ ਗੁਰਦੁਆਰੇ ਗਏ, ਨਾਲ ਪੰਜ ਸਿੰਘ ਲੈ ਅਤੇ ਗੁਰੂ ਗ੍ਰੰਥ ਸਾਹਿਬ ਲੈ ਕੇ ਆਏ, ਪ੍ਰਕਾਸ਼ ਕਰ ਦਿੱਤਾ, ਕੀਰਤਨ ਸ਼ੁਰੂ ਕਰ ਦਿੱਤਾ। ਜਿਉਂ ਕੀਰਤਨ ਸ਼ੁਰੂ ਕੀਤਾ, ਐਸੀ ਮਸਤ ਹੋਈ, ਸੋਚਦਾ ਭੋਗ ਪਾਇਆ ਕਿ ਚੰਗੇ ਬਹਿਣ ਦਾਰੂ ਜੀ ਕੀ ਫਤਿਹ, ਚਲਿਆ ਉੱਠ ਕੇ ਪੱਲਾ ਫਲ। ਕਹਿੰਦੇ ਨਹੀਂ ਮਹਾਰਾਜ, ਉਹਨਾਂ ਦੇ ਕਾਲਜ ਕਰਾ ਕੇ ਜਾਓਗੇ? ਉਹਨਾਂ ਦੇ ਕਾਲਜ ਕਰਾਇਆ। ਤੋ ਐਸੇ ਜਿਹੜੇ ਹੁੰਦੇ ਨੇ ਕੀਰਤਨ ਕਰਨ ਵਾਲੇ, ਸਹੀ ਤੁਧ ਨੂੰ ਗਾਵਨ ਜੋ ਤੁਧ ਹਾਵਨ, ਕਿਹੜੇ ਹੁੰਦੇ ਨੇ? ਰੱਤੇ ਤੇਰੇ ਭਗਤ ਸਾਲੇ, ਜਿਹੜੇ ਤੇਰੀ ਭਗਤ ਦੇ ਰਸ ਭਰੇ ਗਏ ਨੇ, ਅਸਲ ਕੀਰਤਨ ਗਾਉਣ ਉਹਨਾਂ ਦਾ ਹੈ। ਇੱਕ ਸਵਾਲ ਹੋਰ ਚੇਤੇ ਗਾਵਨ, ਹੋਰ ਕੀ ਗਾਉਣ ਵਾਲੇ ਹਨ? ਸੇਵਾ ਚਿਤ ਨਾਮ, ਜਿਹੜੇ ਮੇਰੇ ਚੇਤੇ ਚ ਨਹੀਂ ਹਨ, ਮੈਨੂੰ ਪਤਾ ਹੀ ਨਹੀਂ ਹੈ, ਮੈਨੂੰ ਸੋਝ ਹੀ ਨਹੀਂ ਹੈ, ਮੇਰੇ ਗਿਆਨ ਹੀ ਨਹੀਂ ਹੈ, ਨਾਨੇ ਚਾਹ ਵਿਚਾਰ, ਜਿਹੜੇ ਮੇਰੇ ਚਿਤ ਚਿੱਤ ਚ ਨਹੀਂ, ਮੈਂ ਕੀ ਵਿਚਾਰ ਕਰਾਂ ਉਹਨਾਂ ਦਾ? ਸੋਈ ਸੋਈ ਸਦਾ ਸੱਚ ਸਹਿ। ਪਰ ਯਾਦ ਰੱਖ ਲਓ, ਕੋਈ ਅਕਾਲ ਪੁਰਖ ਹੈ, ਇੱਕੋ ਇੱਕ ਅਕਾਲ ਪੁਰਖ ਹੈ, ਕੋਈ ਸਦਾ ਹੈ, ਕੋਈ ਸੱਚ ਹੈ, ਸੱਚਾ ਬਿਨਾਈ ਉਹ ਸੱਚੀ ਦੀ ਵਡਿਆਈ ਹੈ। ਹੈ ਵੀ ਹੋ ਸਕਦਾ, ਪਹਿਲੇ ਵੀ ਸੀ, ਹੁਣ ਵੀ ਹੈ, ਅੱਗੇ ਵੀ ਹੋਗਾ, ਜਾ ਲਗਾ ਸਕਦਾ, ਕਦੇ ਜਾਏਗਾ ਨਹੀਂ। ਰਚਨਾ ਜਿਨ ਰਚਾਈ, ਜਿਸ ਸਭ ਰਚਨਾ ਰਚਾ ਪੈਦਾ ਕੀਤੀ ਹੈ, ਰੰਗੀ ਰੰਗੀ ਭਾਰਤੀ, ਕਈ ਰੰਗਾਂ ਦੀ, ਕਈ ਬੰਤਾਂ ਦੀ, ਕਈ ਜਿਨਸੀਆਂ ਦੀ, ਮਾਇਆ ਜਿਨ ਪਾਈ, ਕਰ ਵੇਖੇ ਕੀਤਾ ਆਪਣਾ। ਵਾਹਿਗੁਰੂ ਆਪਣੀ ਪੈਦਾ ਕੀਤੀ ਹੋਈ ਨੂੰ ਵੇਖ ਰਿਹਾ ਹੈ, ਸਾਡੀ ਸੰਭਾਲ ਕਰ ਰਿਹਾ ਹੈ। ਜਿਵੇਂ ਤੁਸ ਦੀ ਵਡਿਆਈ, ਜਿਸ ਤਰ੍ਹਾਂ ਕਰੇ ਜੀਵ ਦੀ ਵਡਿਆਈ ਹੈ। ਜਿਹੜਾ ਵੱਡਾ ਆਪ ਹੈ, ਇਹਦੇ ਬਾਰੇ ਉਹਦੇ ਸਾਧਨ ਹਨ। ਜੋ ਤੁਸ ਭਾਵੇ ਸੋਈ ਕਰਸੀ, ਜੋ ਉਸਨੂੰ ਬਣਦਾ ਭਾਈ ਉਹੀ ਕਰੇਗਾ। ਹੁਕਮ ਨਾ ਕਰਨ ਨਾ ਜਾਏ, ਉਸ 'ਤੇ ਹੁਕਮ ਨਹੀਂ ਕੀਤਾ ਜਾ ਸਕਦਾ, ਵਾਹਿਗੁਰੂ 'ਤੇ ਹੁਕਮ ਨਹੀਂ ਕੀਤਾ ਜਾ ਸਕਦਾ, ਇਹ ਕਰ। ਹਾਂ, ਅਰਦਾਸ ਕੀਤੀ ਜਾ ਸਕਦੀ ਹੈ, ਅਰਦਾਸ ਮੰਨਦਾ ਵੀ ਹੈ, ਆਪਣੇ ਪਿਆਰਿਆਂ ਦੀ ਅਰਦਾਸ ਮੰਨਦਾ ਹੈ, ਬੇਨਤੀਆਂ ਮੰਨਦਾ ਹੈ। ਅੱਜ ਸਵੇਰੇ ਮੈਂ ਗੱਲ ਸੁਣਾਈਏ ਸਾਧ ਸੰਤ ਸਤਨਾਮ ਸਿੰਘ ਜੀ ਨੂੰ। ਇੱਕ ਗੁਰਮੁਖ ਪਿਆਰਾ ਹੈ ਗੁਰਨਿਆਣਾ ਮੰਡੀ ਵਿੱਚ, ਉਹਦਾ ਅਖੰਡ ਪਾਠ ਕੱਲ੍ਹ ਤੋਂ ਸ਼ੁਰੂ ਹੋਇਆ, ਅੱਜ ਉਸਨੇ ਆ ਜਾਣਾ ਹੈ। ਭਗਵਾਨ ਸਿੰਘ, ਉਹਦਾ ਵਿਆਹ ਹੋਇਆ ਅਤੇ ਵਿਆਹ ਤੋਂ 14 ਸਾਲ ਤੱਕ ਉਹਦੇ ਘਰ ਬੱਚਾ ਨਹੀਂ ਹੋਇਆ, ਉਹਨੇ ਇੱਕ ਬੱਚਾ ਹੋਰ ਅਡਾਪ ਕਰ ਲਿਆ। ਮਹਾਰਾਜ ਮਹੰਤ ਤਾਰਾ ਸਿੰਘ ਉੱਥੇ ਗਏ, ਜਾਂਦੇ ਨੇ ਹਰ ਸਾਲ, ਕਿਰਪਾ ਕਰਦੇ ਨੇ। ਮਾਘੀ ਦੇ ਮੌਕੇ 'ਤੇ ਬਾਏ ਔਖੇ ਹੋਣ, ਸੌਖੇ ਹੋਣ, ਸਰਦੀ ਬੜੀ ਹੁੰਦੀ ਹੈ, ਅਸੀਂ ਮਜ਼ਬੂਰ ਤਾਂ ਕਰਦੇ ਹਾਂ, ਔਖੇ ਬੜੇ ਹੁੰਦੇ ਨੇ, ਕਿਉਂਕਿ ਸਰੀਰ ਇਸ ਤਰ੍ਹਾਂ ਹੈ ਨਾ। ਤਾਂ ਗਏ ਉੱਥੇ ਮਾਘੀ ਦੇ, ਅਤੇ ਬੀਬੀ ਮਿਲੀ, ਤਾਂ ਉਹਨੇ ਹੱਥ ਜੋੜੇ ਬੇਨਤੀਆਂ ਕੀਤੀਆਂ, ਮਹਾਰਾਜ ਕਿਰਪਾ ਕਰੋ, ਬਖਸ਼ਿਸ਼ ਕਰੋ, 14 ਸਾਲ ਹੋ ਗਏ ਬੱਚਾ ਨਹੀਂ ਹੋਇਆ। ਅਤੇ ਮਹੰਤ ਤਾਰਾ ਸਿੰਘ ਕਹਿਣ ਲੱਗੇ, ਇੱਥੇ ਜੀ ਬਾਬਾ ਜਗਤੀ ਸਾਹਿਬ ਦੀ ਹੈ ਨਾ ਸਮਾਧ, ਇੱਥੇ ਰੋਜ਼ ਫਰਸ਼ ਆ ਕੇ ਧੋਤਾ ਕਰ ਕੱਚੀ ਲੱਸੀ ਦੇ ਨਾਲ, ਅਤੇ ਗੁਰੂ ਮਿਹਰ ਕਰੇਗਾ, ਤੇਰੇ ਘਰ ਪੁੱਤਰ ਹੋ ਜਾਏਗਾ। ਉਹ ਲਗਾਤਾਰ 6 ਮਹੀਨੇ ਕੱਚੀ ਲੱਸੀ ਦੇ ਨਾਲ ਆ ਕੇ ਫਰਸ਼ ਧੋਂਦੀ ਰਹੀ। 14 ਸਾਲਾਂ ਬਾਅਦ ਮੇਰਾ ਮੁੰਡਾ ਹੋ ਗਿਆ, ਉਹ ਮੁੰਡਾ 16 ਸਾਲ ਦਾ ਹੋ ਗਿਆ, ਅਤੇ ਹੁਣ ਉਹ ਲਿਆਉਣ ਲੱਗੇ, ਅਖੰਡ ਪਾਠ ਖਾਣ ਲੱਗੇ। ਹੁਣ ਮੈਨੂੰ ਮਿਲਿਆ, ਮੈਂ ਕਹਿਣ ਲੱਗਾ ਜੀ ਮੰਨਤ ਦੇਣੀਏ, ਮੈਂ ਬੜਾ ਮੁੰਡਾ ਤੇਰਾ 16 ਸਾਲ ਦਾ ਹੋ ਗਿਆ, ਵਿਆਹ ਕਰਨ ਹੋ ਗਏ ਤਾਂ ਤੂੰ ਮੰਨਤ ਦੇਣ ਲੱਗਾ, ਉਹਦਾ ਅਖੰਡ ਪਾਠ ਰੱਖੇ, ਅੱਜ ਉਸ ਜਾਵੜੇ ਕੱਲ੍ਹ ਬੋਗੇ। ਤੂੰ ਉਸਦੇ ਹੁਕਮ ਨਹੀਂ ਕੀਤਾ ਜਾ ਸਕਦਾ, ਅਰਦਾਸ ਕੀਤੀ ਜਾ ਸਕਦੀ, ਅਰਦਾਸ ਮੰਨਦਾ ਇਸ ਹੁਕਮ ਨਾ ਕਰਨ ਨਾ ਜਾਏ। ਸੋ ਪਾਤਸ਼ਾਹ ਉਹ ਬਾਦਸ਼ਾਹ ਪਾਤਸ਼ਾਹ ਹੈ, ਨਾਨਕ ਰਹਿਣ ਲੱਗਾਏ ਸਾਲਾ ਕੀ ਕਬ ਤੱਕ ਕੰਮ ਹੈ, ਸਾਡਾ ਫਲ ਬਣਦਾ ਕਿ ਰਹਿਣ ਰਜਾਈ, ਅਸੀਂ ਰਜਾ ਚੜਾ ਦੀ ਰਹੀਏ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਸਾਡਾ ਫਲ ਬਣਦਾ ਕਿ ਰਜਾ ਚੜਾ ਦੀ ਰਹੀਏ। ਤੋ ਇਤਨਾ ਕੁ ਵਿਚਾਰ ਹੋ ਸਕਿਆ ਹੈ, ਇੱਕ ਪੌੜੀ ਅੱਜ ਹੋ ਸਕੀ ਹੈ। ਇਸ ਤੋਂ ਅੱਗੇ ਚਾਰ ਪੌੜੀਆਂ ਦੇ ਵਿੱਚ ਯੋਗ ਮਤ ਅਤੇ ਸਿੱਖ ਮਤ ਦਾ ਟਾਕਰਾ ਹੈ। ਇਹ ਦੋ ਪੌੜੀਆਂ ਮੁੱਲ ਵਾਲੀ ਅਤੇ ਸੁਧ ਵਾਲੀ, ਇਸ ਵਿੱਚ ਵਾਹਿਗੁਰੂ ਦੀ ਸਿਫਤ ਅਤੇ ਵਾਹਿਗੁਰੂ ਸਰਵ ਸ਼ਕਤੀਮਾਨ ਦੱਸਿਆ ਹੈ, ਸਭ ਦੀ ਪਾਲਣਾ ਕਰ ਰਿਹਾ, ਸੰਭਾਲ ਕਰ ਰਿਹਾ, ਲੜੀ ਚ ਪਰੋਤਾ ਹੈ, ਸਾਰੀ ਸ੍ਰਿਸ਼ਟੀ ਨੂੰ ਅਤੇ ਅਕਾਲ ਪੁਰਖ ਨੂੰ ਇਕਮਿਤ ਕੀਤਾ ਹੈ। ਅੱਗੇ ਯੋਗ ਮਤ ਅਤੇ ਸਿੱਖ ਮਤ, ਗੁਰੂ ਨਾਨਕ ਸਾਹਿਬ ਦੇ ਵਕਤ ਇਸ ਦੇਸ਼ ਵਿੱਚ ਸਭ ਤੋਂ ਜ਼ਿਆਦਾ ਬੋਲਬਾਲਾ ਸੀ ਯੋਗੀਆਂ ਦਾ, ਕਲਪਾਟੇ ਯੋਗੀਆਂ ਦਾ, ਗੁਰੂ ਨਾਨਕ ਦਾ, ਅਤੇ ਬਹੁਤ ਥਾਵਾਂ 'ਤੇ ਇਹਨਾਂ ਨੇ ਗੁਰੂ ਨਾਨਕ ਨਾਲ ਬਹਿਸ ਬਸ ਵੀ ਕੀਤੇ ਹਨ।